ਦੋਸਤੋ, ਅੱਜ ਤੋਂ 100-150 ਸਾਲ ਪਹਿਲਾਂ ਪੰਜਾਬ ਤੋਂ ਲੋਕੀ ਜਦ ਵਿਦੇਸ਼ਾਂ ਨੂੰ ਜਾਂਦੇ ਸਨ, ਉਸਦੇ ਬਾਰੇ ਗੱਲ ਕਰਦੇ ਸਨ, ਆਮ ਕਿਹਾ ਜਾਂਦਾ ਸੀ ਫਿਜੀ, ਨਿੱਜੀ ਜਾਂ ਤੇਲੀਆ ਜਾਣਾ ਹੈ। ਫਿਜੀ ਤਾਂ ਫਿਜੀ ਹੈ, ਨਿੱਜੀ ਨਿਊਜ਼ੀਲੈਂਡ ਅਤੇ ਤੇਲੀਆ ਆਸਟ੍ਰੇਲੀਆ ਨੂੰ ਕਿਹਾ ਜਾਂਦਾ ਸੀ। ਅਤੇ ਅੱਜ ਸਾਡੇ ਨਾਲ ਇਸ ਵੇਲੇ ਜੋਗਿੰਦਰ ਜੀ ਜੁੜੇ ਹਨ, ਜਿਨ੍ਹਾਂ ਦਾ ਬੜਾ ਹੀ ਗਹਿਰਾ ਤਲਕ ਹੈ ਨਿਊਜ਼ੀਲੈਂਡ ਨਾਲ, ਕਿਉਂਕਿ ਉਹਨਾਂ ਦਾ ਪਰਿਵਾਰ ਤਕਰੀਬਨ 100 ਵਰ੍ਹਿਆਂ ਤੋਂ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਵਿੱਚ ਵਸਿਆ ਹੈ। ਜੋਗਿੰਦਰ ਜੀ, ਬੜਾ ਹੀ ਨਿੱਘਾ ਅਤੇ ਗੂੜਾ ਸਵਾਗਤ ਹੈ SBS ਪੰਜਾਬੀ ਪ੍ਰੋਗਰਾਮ ਵਿੱਚ। ਤੁਹਾਡੇ ਨਾਲ ਗੱਲ ਕਰਕੇ ਹੀ ਬੜਾ ਚੰਗਾ ਲੱਗ ਰਿਹਾ ਹੈ, ਕਿਉਂਕਿ ਸਾਡਾ ਬੜਾ ਹੀ ਬੇਸ਼ਕੀਮਤੀ ਸਾਂਝਾ ਵਿਰਸਾ ਜਿਹੜਾ ਹੈ ਉਹ ਤੁਹਾਡੇ ਪਰਿਵਾਰ ਨਾਲ ਜੁੜਿਆ ਹੈ ਜੀ। ਬਹੁਤ ਬਹੁਤ ਸਵਾਗਤ ਹੈ SBS ਪੰਜਾਬੀ ਚ।
ਹਾਂਜੀ, ਅਸੀਂ ਚੰਗੇ ਚਿਰ ਦੇ ਇੱਥੇ ਆਇਓ ਹੈ, ਐਂਡ ਸਾਰੇ ਬੱਚੇ ਬੁੱਚੇ ਆਪਣੇ ਕੰਮ ਕੁੰਮ ਹੁਣ ਸ਼ੁਰੂ ਕਰ ਲਏ, ਤਾਂ ਜਿਹਨ ਤਰੱਕੀ ਕੀਤੀ ਆ ਉਹ ਸਾਡੇ ਬਾਬੇ ਦਾਦੇ ਦੀ ਮਿਹਰ ਨਾਲ ਇੰਨੀ ਤਰੱਕੀ ਕੀਤੀ ਆ, ਹੁਣ ਜਿਹੜੀਆਂ ਨਵੀਆਂ ਪੀੜ੍ਹੀਆਂ ਆ ਗਈਆਂ।
ਦੇਖ ਲਓ ਜੀ, ਇੰਨੀਆਂ ਪੀੜ੍ਹੀਆਂ ਹੋ ਗਈਆਂ ਹਨ। ਜੋਗਿੰਦਰ ਜੀ, ਤੁਹਾਡੇ ਬਜ਼ੁਰਗ ਸਨ 1920 ਵਿੱਚ ਨਿਊਜ਼ੀਲੈਂਡ ਆਏ ਸਨ, ਅਤੇ ਤਦੋਂ ਤੋਂ ਹੀ ਤੁਹਾਡਾ ਪਰਿਵਾਰ ਉੱਥੇ ਲਗਾਤਾਰ ਵਸਿਆ ਹੋਇਆ ਹੈ। ਸੋ ਤੁਹਾਡੇ ਪਰਿਵਾਰ ਦਾ ਜਿਹੜਾ ਇਤਿਹਾਸ ਹੈ ਆਸਟ੍ਰੇਲੀਆ ਨਿਊਜ਼ੀਲੈਂਡ ਵਿੱਚ ਵਸੇ ਪੰਜਾਬੀਆਂ ਲਈ ਬਹੁਤ ਹੀ ਅਹਿਮ ਹੈ, ਜਿਸ ਤਰ੍ਹਾਂ ਮੈਂ ਕਿਹਾ ਹੈ। ਸੋ ਅੱਜ ਦੀ ਮੁਲਾਕਾਤ ਰਾਹੀਂ ਅਸੀਂ ਇਸ ਦੀ ਜ਼ਰਾ ਘੋਖ ਕਰਨਾ ਚਾਹੁੰਦੇ ਹਾਂ, ਇਸ 'ਤੇ ਚਾਨਣ ਪਾਉਣਾ ਚਾਹੁੰਦੇ ਹਾਂ। ਸਭ ਤੋਂ ਪਹਿਲਾਂ ਦੱਸੋ ਜੀ, ਤੁਹਾਡੇ ਦਾਦਾ ਜੀ ਦਾ ਨਾਮ ਕੀ ਸੀ, ਉਹ ਕਦੋਂ ਨਿਊਜ਼ੀਲੈਂਡ ਆਏ, ਆਉਣ ਦਾ ਸਬਬ ਕੀ ਬਣਿਆ?
ਮੇਰੇ ਦਾਦਾ ਜੀ ਦਾ ਨਾਂ ਸੀਗਾ ਹਰਨਾਮ ਸਿੰਘ, ਤਾਂ ਮੇਰੇ ਬਾਬੇ ਦਾ ਨਾਂ ਸੀਗਾ ਫੁੰਮਣ ਸਿੰਘ, ਤਾਂ ਸਾਡਾ ਗੋਤ ਹੈਗਾ ਕੂਨਰ। ਹਾਂਜੀ,
ਤੇ ਕਿਹੜੇ ਸਨ ਵਿੱਚ ਆਏ ਸੀ ਨਿਊਜ਼ੀਲੈਂਡ?
ਉਹ 1920 ਚ ਆਏ ਸੀਗੇ, ਤਾਂ ਉਹ ਮਹੀਨਾ ਸੀ ਜੂਨ।
ਕਿੱਥੋਂ ਆਏ ਸੀ, ਇੰਡੀਆ ਤੋਂ ਕਿਹੜਾ ਪਿੰਡ ਸ਼ਹਿਰ?
ਉਹਨਾਂ ਦਾ ਪਿੰਡ ਸੀਗਾ ਰੁੜਕੀ, ਉਹ ਫਗਵਾੜੇ ਤੋਂ ਬਹੁਤ ਦੂਰ ਨੇ, ਉਹ ਉੱਥੋਂ ਆਏ ਸੀਗੇ। ਤਾਂ ਉਹ ਪਹਿਲਾਂ ਆਏ ਸੀਗੇ ਸਿੰਗਾਪੁਰ, ਫਿਰ ਸਿੰਗਾਪੁਰ 6 ਮਹੀਨੇ ਰਹੇ, ਫਿਰ ਸਿੰਗਾਪੁਰ ਤੋਂ ਉਹਨੀ ਫਿਰ ਸ਼ਿਪਤਾਂ ਆਕਲੈਂਡ ਨਿਊਜ਼ੀਲੈਂਡ ਆਏ, ਤਾਂ ਸ਼ਿਪਤਾਂ ਨਾਂ ਸੀਗਾ ਮਹੀਨੋ।
ਤੇ ਇਕੱਲੇ ਆਏ ਸਨ ਕਿ ਉਹਨਾਂ ਦੇ ਕੋਈ ਯਾਰ ਬੇਲੀ ਹਾਣੀ ਮਿੱਤਰ ਵੀ ਸਨ ਨਾਲ?
ਨਹੀਂ, ਉਹ 5 ਬੰਦੇ ਆਏ ਸੀਗੇ। ਤਾਂ ਇੱਕ ਸੀਗਾ ਮੁਸਲਮਾਨ, ਉਹਦਾ ਨਾਂ ਸੀ ਫਿਰੋਜ਼ ਖਾਨ, ਤਾਂ ਫਿਰ ਇੱਕ ਭਾਈਵੰਦ ਸੀ ਪੰਜਾਬੀ, ਉਹ ਸੀਗਾ ਕਰਮ ਸਿੰਘ, ਦੂਆ ਸੀਗਾ ਮਿਲਖੀ ਸ਼ਿੰਬਾ, ਤਾਂ ਇੱਕ ਸੀਗਾ ਲਾਹੌਰੀ ਬਾਹਮਣ, ਉਹਦਾ ਨਾਮ ਮੈਨੂੰ ਪਤਾ ਨਹੀਂ, ਉਹਨੂੰ ਏਦਾਂ ਉਹਦਾ ਅਲ ਪਾਇਆ ਸੀ ਇਹਨੇ।
ਅੱਛਾ ਅੱਛਾ, ਠੀਕ ਹੈ ਜੀ। ਦੇਖੋ, ਉਹਨਾਂ ਦਿਨੀ ਇੱਧਰ ਆਉਣਾ, ਜੂਨ ਦਾ ਮਹੀਨਾ, ਇੱਥੇ ਤਾਂ ਬੜੀ ਸਰਦੀ ਹੋਵੇਗੀ, ਉਹਨਾਂ ਨੇ ਗੁਜ਼ਾਰਾ ਕਿਵੇਂ ਕੀਤਾ, ਕੰਮ ਕਾਜ ਕੀ ਕੀਤਾ?
ਉਹਨਾਂ ਨੂੰ ਠੰਡ ਲੱਗੀ ਸੀ, ਜਿੱਦਾਂ ਮੁੰਡੇ ਆਏ ਸੀ ਕੰਮ ਕਾਜ, ਠੰਡ ਤਾਂ ਲੱਗੀ ਸੀ, ਪਰ ਉਹ ਕਹਿੰਦੇ ਸੀ ਠੰਡ ਲੱਗਦੀ ਆ, ਤਾਂ ਫਿਰ ਮੇਰਾ ਬਾਬਾ ਕਹਿੰਦਾ ਠੰਡ ਤੋਂ ਕੋਈ ਪਰਵਾਹ ਨਹੀਂ, ਜੇ ਠੰਡ ਲੱਗਦੀ ਆ ਅਸੀਂ ਠੰਡ ਨੂੰ ਲੱਗ ਜਾਣਾ।
ਦਲੇਰੀ ਸੀ ਮਤਲਬ ਬੜੀ ਉਹਨਾਂ ਚ।
ਹਾਂਜੀ ਹਾਂਜੀ,
ਤੇ ਫਿਰ ਕੰਮ ਕਾਜ ਕੀ ਕੀਤਾ ਸ਼ੁਰੂਆਤੀ ਦਿਨਾਂ ਵਿੱਚ?
ਇਹ ਇੱਕ ਫਾਰਮ ਸੀਗਾ ਇੱਥੇ, ਇੱਕ ਸ਼ਹਿਰ ਆ ਕਿਆ ਮੋਟੂ, ਹਮਟਮ ਤੋਂ ਬਹੁਤ ਦੂਰ ਨੇ, ਉੱਥੇ ਇੱਕ ਇਹਨਾਂ ਦਾ ਇੰਡੀਅਨ ਭਾਈਬੰਦ, ਉਹ ਪਹਿਲਾਂ ਆਇਆ ਸੀ, ਤਾਂ ਉਹਦੇ ਕੋਲ ਨਿੱਕਾ ਜਿਹਾ ਫਾਰਮ ਸੀ, ਤਾਂ ਉਹ ਸੀਗਾ ਉਹ ਹਿੰਦੂ ਬੰਦਾ ਸੀ, ਤਾਂ ਜਿਹੜੇ ਇੱਦਾਂ ਨਵੇਂ ਬੰਦੇ ਆਉਂਦੇ ਸੀ ਉਹ ਸਾਰੇ ਇਹਦੇ ਫਾਰਮ ਨੂੰ ਜਾਂਦੇ ਸੀ, ਤੇ ਹਫ਼ਤੇ ਕੁ ਬਾਅਦ ਫਿਰ ਉਹ ਚਲੇ ਜਾਂਦੇ ਸੀ, ਜਾਂ ਕੰਮ ਲੱਜ ਪੈਂਦਾ ਸੀ, ਤਾਂ ਇਹ ਪਹਿਲਾਂ ਕੰਮ ਕੱਟ ਇਹਨੀ ਜੰਗਲ ਕੱਟਿਆ ਸੀਗਾ, ਉਹ ਹੈਗਾ ਬਾਂਗਨੂ ਏਰੀਆ, ਉੱਥੇ ਇਹਨੀ ਜੰਗਲ ਕੱਟਿਆ, ਤਾਂ ਫਿਰ ਤੰਬੂਆਂ 'ਚ ਰਹੇ, ਤਾਂ ਫਿਰ ਤੰਬੂਆਂ 'ਚੋਂ ਰਹਿ ਰੂ ਕੇ ਫਿਰ ਮੁੜ ਕੇ ਇਸ ਪਾਸੇ ਨੂੰ ਆ ਗਏ, ਫਿਰ ਉਹ ਜਿਹੜੀਆਂ ਖਾਲੀਆਂ ਹੁੰਦੀਆਂ ਸੀ ਉਹ ਫਿਰ ਪੱਟੀਆਂ ਨਹੀਂ ਕਰਕੇ, ਇੱਥੇ ਜ਼ਮੀਨ ਦਾ ਕੰਮ ਸੀਗਾ, ਤਾਂ ਬੰਦੇ ਮੰਗਦੇ ਸੀਗੇ ਫਾਰਮ ਲੈਂਡ, ਜਿੱਥੇ ਜ਼ਮੀਨ ਗਿੱਲੀ ਸੀ ਫਿਰ ਖਾਲੀਆਂ ਪੱਟੀਆਂ, ਫਿਰ ਫਾਰਮ ਲੈਂਡ ਸੁੱਕ ਗਈ, ਫਿਰ ਫਾਰਮਿੰਗ ਸ਼ੁਰੂ ਕੀਤੇ ਉਹਨਾਂ ਜ਼ਮੀਨਾਂ 'ਤੇ।
ਤੇ ਤੁਹਾਡੇ ਦਾਦਾ ਜੀ, ਤੁਸੀਂ ਨਾਂ ਦੱਸਿਆ ਉਹਨਾਂ ਦਾ ਫੁੰਮਣ ਸਿੰਘ ਜੀ, ਕੀ ਉਹ ਪੜ੍ਹੇ ਲਿਖੇ ਸਨ, ਇੱਥੇ ਗੱਲਬਾਤ ਕਿਵੇਂ ਕਰਦੇ ਸਨ ਨਿਊਜ਼ੀਲੈਂਡ ਵਿੱਚ?
ਉਹ ਲਖਨਊ ਪੜ੍ਹਿਆ ਸੀ, ਉਹ ਬਹੁਤ ਬੇਸਿਕ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਸੀ।
ਅਰੇ, ਉਹਨਾਂ ਦੀ ਨਹੀਂ? ਠੀਕ ਹੈ,
ਉਹਨੀ ਦੀ ਨਹੀਂ, ਤਾਂ ਉਹਨੀ ਦੀ ਨਹੀਂ, ਜਿੱਦਾਂ ਬੰਦੇ ਬਹੁਤ ਪੜ੍ਹਾਉਂਦੇ ਨਹੀਂ ਸੀ, ਪਰ ਉਹ ਫਿਰ ਜਿਹੜਾ ਮੇਰਾ ਸੀਗਾ ਪੜਦਾਦਾ, ਉਹ ਕਹਿੰਦਾ ਇਹਨਾਂ ਨੂੰ ਇਹਨੂੰ ਘੱਲ ਦੇਣਾ ਕਰਕੇ, ਉਹਦਾ ਬੜਾ ਪੜਾ ਸੀਗਾ ਵਰਲਡ ਵਾਰ 1 ਵਿੱਚ।
ਅੱਛਾ।
ਸੋ ਉੱਥੇ ਪੜਿਆ ਤਾਂ ਉਹਨੂੰ ਇੰਗਲਿਸ਼ ਆਉਂਦੀ ਸੀ, ਮੇਰੇ ਬਾਬੇ ਨੂੰ ਇੰਗਲਿਸ਼ ਆਉਂਦੀ ਸੀ।
ਠੀਕ ਹੈ।
ਉਦੋਂ ਬ੍ਰਿਟਿਸ਼ ਦਾ ਰਾਜ ਸੀਗਾ, ਸੋ ਸਾਰਿਆਂ ਨੂੰ ਇੰਗਲਿਸ਼ ਆਉਂਦੀ ਸੀ, ਮੇਰੇ ਬਾਬੇ ਨੂੰ ਜਿੱਦਾਂ ਥੋੜੀ ਜਿਹੀ ਜ਼ਿਆਦਾ ਆਉਂਦੀ ਸੀ।
ਤੇ ਫਿਰ ਤੁਹਾਡੀ ਦਾਦੀ ਜੀ ਕਦ ਆਏ ਜੀ ਨਿਊਜ਼ੀਲੈਂਡ?
ਮੇਰੀ ਦਾਦੀ ਇੱਥੇ ਆਈ ਸੀ 1925 ਚ।
ਅੱਛਾ।
ਉਹਦੇ ਕੋਲ ਸੀਗੇ ਦੋ ਮੁੰਡੇ ਤਾਂ ਇੱਕ ਕੁੜੀ ਫੈਮਿਲੀ। ਹਾਂਜੀ।
ਦਾਦੀ ਜੀ ਨੂੰ ਤਾਂ ਅੰਗਰੇਜ਼ੀ ਨਹੀਂ ਆਉਂਦੀ ਹੋਣੀ, ਉਹ ਉਹਨਾਂ ਨੇ ਕਿਵੇਂ ਗੁਜ਼ਾਰਾ ਕੀਤਾ?
ਬਿਲਕੁਲ ਨਹੀਂ ਅੰਗਰੇਜ਼ੀ ਆਉਂਦੀ ਸੀ। ਅਸੀਂ ਕਈ ਵਾਰੀ ਗੱਲਾਂ ਕਰਦੇ ਹੁੰਦੇ ਹਾਂ ਵੀ ਉਹਦੇ ਲਈ ਬਹੁਤ ਔਖਾ ਸੀ। ਉਹ ਬੇਚਾਰੀ ਇਕੱਲੀ ਰਹਿੰਦੀ ਸੀ ਆਪਣੇ ਬੱਚਿਆਂ ਨਾਲ, ਫਿਰ ਆਪਣਾ ਘਰ ਸਾਂਭਦੀ ਸੀ, ਪਰ ਕੋਈ ਸੋਸ਼ਲ ਕੰਟੈਕਟ ਨਹੀਂ ਸੀ। ਜਿੱਦਾਂ ਆਦਮੀ ਤਾਂ ਕੰਮ ਕੁੰਮ ਕਾਉਂਟ ਚਲੇ ਜਾਂਦੇ ਸੀ, ਉਹਨਾਂ ਦੀ ਸੋਸ਼ਲ ਕੰਟੈਕਟ ਹੁੰਦੀ ਸੀ ਹੋਰ ਲੋਕਾਂ ਨਾਲ। ਬਟ ਇਹ ਮੈਨੂੰ ਚੇਤਾ, ਉਹ ਜਿੱਦਾਂ ਆਪਣਾ ਸਾਬਣ ਬਣਾਉਂਦੀ ਹੁੰਦੀ ਸੀ ਫੈਮਿਲੀ ਲਈ।
ਅੱਛਾ।
ਉਹ ਉਦਾਂ ਕੋਈ ਜਿਹਨਾਂ ਸੁਪਰ ਮਾਰਕੀਟ ਸੀਗੇ ਨਹੀਂ ਸਾਬਣ ਲੈਣ, ਉਹ ਆਪਣਾ ਸਾਬਣ ਬਣਾਉਂਦੀ ਸੀ। ਤਾਂ ਸਾਡਾ ਉਹਦਾ ਸਾਬਣ ਪਿਆ ਸੀ ਇੱਥੇ, ਉਹ ਅਸੀਂ 30 ਸਾਲਾਂ ਸੀਗਾ ਬੈਗ ਬੂਹੇ, ਫਿਰ ਚੂਹਿਆਂ ਖਾ ਲਿਆ, ਪਰ ਉਹਦਾ ਸਾਬਣ ਸਾਡੇ ਕੋਲ ਸੀਗਾ।
ਅਰੇ ਵਾਹ, ਇੰਨਾ ਪੁਰਾਣਾ ਬਣਾਇਆ ਹੋਇਆ। ਤੇ
ਹਾਂਜੀ,
ਇੱਕ ਹੋਰ ਗੱਲ ਦੱਸੋ, ਇੱਥੇ ਹੁਣ ਖਾਣਾ ਪੀਣਾ ਤਾਂ ਮਿਲਦਾ ਹੀ ਨਹੀਂ ਸੀ ਇੰਡੀਆ ਵਰਗਾ, ਤੇ ਫਿਰ ਖਾਣ ਪੀਣ ਦਾ ਉਹਨਾਂ ਨੇ ਕਿਵੇਂ ਕੀਤਾ? ਤੇ ਜਿਸ ਤਰ੍ਹਾਂ ਕੱਪੜੇ ਲਿਬਾਸ ਪਾਣੇ, ਉਹ ਕੀ ਇੰਡੀਆ ਵਾਲੇ ਕੱਪੜੇ ਪਾਉਂਦੇ ਸਨ ਕਿਸ ਤਰ੍ਹਾਂ?
ਹਾਂਜੀ, ਮੇਰੀ ਦਾਦੀ ਪਾਉਂਦੀ ਸੀ, ਉਹਨੂੰ ਕਹਿੰਦੇ ਹੁੰਦੇ ਸੀ ਘੱਗਰਾ, ਘੱਗਰਾ ਪਾਉਂਦੀ ਸੀ।
ਮਤਲਬ ਨਿਊਜ਼ੀਲੈਂਡ ਵਿੱਚ ਹਮੇਸ਼ਾ ਉਹਨਾਂ ਨੇ ਘੱਗਰਾ ਹੀ ਪਾਇਆ ਆਪਣਾ?
ਹਾਂਜੀ।
ਤੇ ਕੀ ਆਪ ਬਣਾਉਂਦੇ ਸਨ, ਕਿਉਂਕਿ ਇੱਥੇ ਕਿੱਥੋਂ ਲੈ ਕੇ ਆਉਂਦੇ ਸਨ?
ਉਹਨ ਕੱਪੜੇ ਲੈ ਕੇ ਆਈ ਸੀਗੀ ਇੰਡੀਆ ਤੋਂ, ਪੰਜਾਬ ਤੋਂ। ਪਰ ਜਦੋਂ ਪੁਰਾਣੇ ਹੋ ਗਏ, ਉਹ ਜਿਹੜੇ ਹੁੰਦੇ ਸ਼ੂਗਰ ਬੈਗ ਦੇ ਕੱਪੜੇ, ਉਹ ਸੀ ਕੇ ਫੇਰ ਘੱਗਰੇ ਹੋਰ ਬਣਾਉਂਦੀ ਸੀ।
ਅਰੇ ਵਾਹ।
ਮੈਂ, ਮੇਰਾ ਬਾਬਾ ਆਕਲੈਂਡ ਜਾਂਦਾ ਸੀ, ਉੱਥੇ ਇੱਕ ਦੋ ਸ਼ੋਪਾਂ ਸੀਗੀਆਂ ਜਿਹੜੇ ਇੰਡੀਅਨ ਬਸਾਰ ਬਸੂਰ ਵੇਚਦੇ ਸੀਗੇ, ਫਿਰ ਉਹ ਲੈ ਕੇ ਮੁੜ ਕੇ ਆ ਜਾਂਦਾ ਸੀਗਾ। ਏਦਾਂ ਇਹਨਾਂ ਦਾ ਇੰਡੀਅਨ ਖਾਣਾ ਸ਼ੁਰੂ ਹੋਇਆ ਸੀ। ਨਾਲੇ ਉਹ ਨਹੀਂ, ਸ਼ਿਫਤੇ ਵੀ ਲਿਆਂਦਾ ਸੀਗਾ ਆਪਣਾ ਸਮਾਨ ਕੁਕਿੰਗ ਵਾਸਤੇ, ਕਰਕੇ ਉਦੋਂ ਖੁੱਲ ਸੀ, ਕੋਈ ਕੁਆਰੰਟੀਨ ਨਹੀਂ ਹੁੰਦੀ ਸੀ।
ਹਾਂਜੀ। ਤੇ ਮਤਲਬ ਇਹ ਵਾਪਸ ਇੰਡੀਆ ਜਾਂਦੇ ਸਨ ਕਿ ਇੱਕ ਵਾਰੀ ਜਿਸ ਤਰ੍ਹਾਂ ਤੁਹਾਡੇ ਦਾਦਾ ਜੀ 1920 ਚ ਆ ਗਏ, ਤੁਹਾਡੀ ਦਾਦੀ ਜੀ 1925 ਚ ਆ ਗਏ, ਕਦੀ ਮੁੜ ਕੇ ਉਹ ਵਾਪਸ ਇੰਡੀਆ ਪੰਜਾਬ ਗਏ?
ਹਾਂਜੀ, ਉਹ 1933 ਚ ਜਾਂ 34 ਚ ਗਏ ਸੀਗੇ।
ਅੱਛਾ, ਠੀਕ ਹੈ।
ਫੇ ਉਹ ਜਿੱਦਾਂ ਜਿਹੜੇ ਮੇਰੇ ਦੋ ਤਾਏ ਸੀ
ਜੀ,
ਉਹਨਾਂ ਨੂੰ ਲੈ ਕੇ ਚਲੇ ਗਏ ਵਿਆਹ ਵਾਸਤੇ।
ਅੱਛਾ।
ਪਰ ਇਹ ਮੈਨੂੰ ਪੱਕਾ ਪਤਾ ਨਹੀਂ ਕਿਹੜੀ ਜੇ, ਪਰ ਉਸ ਇਨ 1930s। ਹਾਂਜੀ,
ਠੀਕ ਹੈ। ਤੇ ਰਹਿਣੀ ਸਹਿਣੀ ਉਹਨਾਂ ਨੇ ਆਪਣੇ ਪੰਜਾਬੀ ਰੱਖੀ ਸੀ? ਹੁਣ ਦੇਖੋ ਤੁਸੀਂ ਹੁਣ ਤੱਕ ਇੰਨੀ ਸੋਹਣੀ ਪੰਜਾਬੀ ਬੋਲਦੇ ਹੋ, ਇਸ ਦਾ ਮਤਲਬ ਕਿ ਪਰਿਵਾਰ ਨੇ ਇੰਨਾ ਅਰਸਾ ਜ਼ੁਬਾਨ ਨੂੰ ਸਾਂਭ ਕੇ ਰੱਖਿਆ, ਸੱਭਿਆਚਾਰ ਨੂੰ ਵੀ ਸਾਂਭ ਕੇ ਰੱਖਿਆ। ਕਿੰਨੇ ਕੁ ਪਰਿਵਾਰ ਸਨ ਪੰਜਾਬੀ ਤੇ ਅਵਾਮੋਤੂ ਵਿੱਚ ਜਿੱਥੇ ਤੁਸੀਂ ਰਹਿੰਦੇ ਹੋ?
ਹੋਰ ਲੋਕ ਨਹੀਂ ਸੀਗੇ, ਅਸੀਂ ਇੱਥੇ ਇਕੱਲੇ ਸੀਗੇ। ਇੱਕ ਦੋ ਫੈਮਿਲੀਆਂ ਸੀਗੀਆਂ, ਥੋੜੀਆਂ ਦੂਰ ਸੀ, ਪਰ ਉਨੀ ਦਿਨ ਜਿਹੜਾ ਜੇ ਵੀਕਐਂਡ ਆ ਜਾਵੇ ਮਹੀਨੇ 'ਚ, ਅਸੀਂ ਅੱਜ ਇਸ ਫੈਮਿਲੀ ਨੂੰ ਮਿਲ ਜਾਣਾ ਜਾਂ ਉਸ ਫੈਮਿਲੀ ਨੂੰ ਮਿਲ ਜਾਣਾ, ਫਿਰ ਇਹਨਾਂ ਇਕੱਠੇ ਹੋ ਕੇ ਬੰਦੇ ਗੱਲਾਂ ਬਾਤਾਂ ਕਰਦੇ ਸੀ। ਤਾਂ ਜਿਹੜੀਆਂ ਬੁੜੀਆਂ ਸੀ ਉਹ ਫਿਰ ਆਪਣੀਆਂ ਗੱਲਾਂ ਬਾਤਾਂ ਕਰਦੀਆਂ ਸੀ, ਫਿਰ ਰੋਟੀ ਰਾਟੀ ਪ੍ਰਸ਼ਾਦਾ ਬਣਾ ਕੇ ਫਿਰ ਸਾਰਿਆਂ ਇਕੱਠਿਆਂ ਖਾਣਾ।
ਅਰੇ ਵਾਹ। ਹੁਣ ਦੇਖੋ ਤੁਹਾਡੇ ਪਰਿਵਾਰ ਨੇ ਕਈ ਐਸੀਆਂ ਚੀਜ਼ਾਂ ਕੀਤੀਆਂ ਹਨ ਜੋ ਤਾਰੀਖੀ ਹਨ, ਹਿਸਟੋਰਿਕ ਹਨ। ਸਭ ਤੋਂ ਪਹਿਲੀ ਗੱਲ ਤਾਂ ਤੁਸੀਂ ਇੱਕ ਮੈਨੂੰ ਜ਼ਿਕਰ ਕੀਤਾ ਸੀ ਕਿ ਨਿਊਜ਼ੀਲੈਂਡ ਵਿੱਚ ਪਹਿਲੀ ਵਾਰ ਜਦ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਉਹ ਤੁਹਾਡੇ ਘਰ 'ਚ ਹੋਇਆ ਸੀ, ਹੈ ਨਾ?
ਹਾਂਜੀ, ਮੇਰੇ ਬਾਬੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਲਿਆਂਦਾ ਸੀਗਾ, ਤਾਂ ਫਿਰ ਇੱਥੇ ਕਰਕੇ ਸੈੱਟ ਰੱਖਿਆ ਸੀ, ਕਰਕੇ ਮੇਰਾ ਬਾਬਾ ਜਿਹੜੇ ਨਵੇਂ ਨਵੇਂ ਬਾਅਦ 'ਤੇ ਆਏ ਆ ਉਹਨਾਂ ਦੇ ਵਿਆਹ ਵੀ ਕਰਦਾ ਸੀਗਾ। ਜੇ ਕੋਈ ਮੁੰਡਾ ਕੁੜੀ ਕਿਸੇ ਰਿਸ਼ਤਾ ਹੋਣਾ ਸੀਗਾ ਤਾਂ ਕੋਈ ਬੰਦਾ ਚਾਹੁੰਦਾ ਸੀ ਵਿਆਹ ਕਰਨ ਵਾਸਤੇ, ਉਹ ਇਹ ਕਰ ਦਿੰਦਾ ਸੀ, ਤਾਂ ਹਮੇਸ਼ਾ ਹੀ ਸਵੇਰ ਨੂੰ ਸ਼ਾਮ ਨੂੰ ਪਾਠ ਕਰਦਾ ਸੀ।
ਅੱਛਾ ਜੀ। ਤੇ ਕੀ ਹਾਲਾਤ ਕਰੋ, ਬਾਬਾ ਜੀ ਦੀ ਬੀੜ ਤੁਹਾਡੇ ਘਰ 'ਚ ਮੌਜੂਦ ਹੈ ਜਿਹੜੀ ਪਹਿਲੀ ਪ੍ਰਕਾਸ਼ ਹੋਈ ਸੀ ਉਧਰ?
ਹਾਂਜੀ, ਮੇਰੇ ਮਮ ਡੈਡ ਦੇ ਘਰ ਸੀਗੀ ਪਹਿਲਾਂ ਰੱਖੀ, ਪਰ ਹੁਣ ਮੇਰੇ ਮੰਮ ਡੈਡ ਵੀ ਸਿਆਣੇ ਹੋ ਗਏ, ਉਹ ਜਿੱਦਾਂ ਪ੍ਰੋਪਰ ਸੇਵਾ ਨਹੀਂ ਕਰ ਸਕਦੇ, ਸੋ ਮੈਂ ਅਸੀਂ ਆਪਣੇ ਘਰ ਲਿਆਂਦੀ ਤਾਂ ਅਸੀਂ ਇੱਕ ਕਮਰਾ ਸਪੈਸ਼ਲੀ ਬਣਾਇਆ ਤਾਂ ਉਹਦੇ ਵਿੱਚ ਅਸੀਂ ਰੱਖਿਆ, ਤਾਂ ਪ੍ਰਕਾਸ਼ ਕਰਦੇ ਹਾਂ ਤਾਂ ਜਿੱਦਾਂ ਸਭ ਕੁਛ ਇੱਜ਼ਤ ਲਾ ਕੇ ਟੇਪ ਲਾ ਦੀ ਦਾ, ਧੂਫ ਲਾ ਦੀ ਦੀ ਆ, ਜੋਤ ਲਾ ਦੀ ਦਾ, ਦਿਨ ਨੂੰ ਖੋਲ ਦੀ ਦਾ, ਸ਼ਾਮ ਨੂੰ ਅਸੀਂ ਪਰਦੇ ਲਾ ਦਿੰਦੇ ਹਾਂ।
ਠੀਕ ਹੈ। ਵਾਪਸ ਸਾਡੇ ਪਰਿਵਾਰ ਦੇ ਇਤਿਹਾਸ ਤੇ ਹੀ ਆਉਂਦੇ ਹਾਂ। ਤੁਸੀਂ ਮੈਨੂੰ ਇੱਕ ਜ਼ਿਕਰ ਪਹਿਲਾਂ ਇਹ ਵੀ ਕੀਤਾ ਸੀ ਕਿ ਤੁਹਾਡੀ ਭੂਆ ਜੀ ਦਾ ਵਿਆਹ ਜਿਹੜਾ ਨਿਊਜ਼ੀਲੈਂਡ ਵਿੱਚ ਹੋਇਆ ਸੀ ਉਹ ਸ਼ਾਇਦ ਪਹਿਲਾ ਪੰਜਾਬੀ ਵਿਆਹ ਸੀ ਜੋ ਕਿ ਉਸ ਮੁਲਕ ਵਿੱਚ ਹੋਇਆ। ਹਾਂਜੀ, ਉਸ ਬਾਰੇ ਜ਼ਰਾ ਦੱਸੋ।
ਉਹ ਹੋਇਆ ਸੀ 1932 ਚ ਵਿਆਹ, ਤਾਂ ਫੈਮਿਲੀ ਇੱਥੇ ਆਈ ਸੀਗੀ, ਉਹ ਫੀਜੀ ਰਾਹੀਂ ਆਏ ਉਹ ਫੈਮਿਲੀ, ਤਾਂ ਮੇਰਾ ਬਾਬਾ ਉਹਨਾਂ ਨੂੰ ਜਾਣਦਾ ਸੀ, ਫਿਰ ਉਹਨੇ ਗੱਲ ਕਰ ਲਈ ਰਿਸ਼ਤੇ ਵਾਸਤੇ, ਸੋ ਉਹ ਟੀਆਰੋਆ ਸ਼ਹਿਰ ਉਹਦਾ ਭੂਆ ਦਾ ਵਿਆਹ ਹੋਇਆ ਸੀ, ਤਾਂ ਸਾਰਾ ਸ਼ਹਿਰ ਉੱਥੇ ਆਇਆ ਸੀ ਵਿਆਹ ਦੇਖਣ। ਮੇਨ ਸਟਰੀਟ ਵੀ ਬੰਦ ਕਰ ਦਿੱਤੀ, ਬੈਂਡ ਵਾਜਾ ਵੀ ਸੀਗਾ, ਤਾਂ ਫਿਰ ਉਹਨੇ ਵਿਆਹ ਕੀਤਾ, ਤਾਂ ਫਿਰ ਸ਼ਾਮ ਨੂੰ ਜਦ ਲੋਕ ਪਾਰਟੀ ਸ਼ਾਟੀ ਬੰਦਿਆਂ ਨੂੰ ਮਿਲਣ ਆਏ ਸੀਗੇ, ਤੇ ਉਹ ਜਿਹੜੇ ਗੋਰੇ ਸੀਗੇ ਸੀਨੀਅਰ ਗੋਰੇ ਸ਼ਹਿਰ ਦੇ, ਉਹਨੀ ਫੇ ਆ ਕੇ ਮੇਰੇ ਬਾਬੇ ਨੂੰ ਇੱਕ ਵੱਡੀ ਸਾਰੀ ਘੜੀ ਦਿੱਤੀ ਸੀ ਵੈਡਿੰਗ ਪ੍ਰੈਜ਼ੈਂਟ, ਮੇਰੀ ਭੂਆ ਤਾਂ ਹਸਬੈਂਡ ਵਾਸਤੇ।
ਵਾਹ ਜੀ ਵਾਹ ਵਾਹ, ਤੇ ਮਤਲਬ ਕਿ ਗੋਰਿਆਂ ਦਾ ਬੈਂਡ ਸੀ ਤੁਹਾਡੀ ਭੂਆ ਜੀ ਦੇ ਵਿਆਹ ਤੇ?
ਹਾਂਜੀ।
ਅਰੇ ਵਾਹ,
ਕਰਕੇ ਉਦੋਂ ਕੋਈ ਦੇਸੀ ਬੈਂਡ ਤਾਂ ਸੀਗੇ ਨਾ, ਗੋਰਿਆਂ ਦਾ ਬੈਂਡ ਸੀ। ਹਾਂਜੀ,
ਤੇ ਮਤਲਬ ਬਹੁਤ ਮਿਲਵਰਤਨ ਤੇ ਪਿਆਰ ਸੀ ਤੁਹਾਡੇ ਬਾਬਾ ਜੀ ਦਾ, ਤੁਹਾਡੇ ਦਾਦਾ ਜੀ ਦਾ, ਸਾਰਿਆਂ ਦਾ, ਜਿਹੜੇ ਆਮ ਲੋਕੀ ਇੱਥੇ ਵਸਦੇ ਸਨ ਉਹਨਾਂ ਨਾਲ ਬਹੁਤ ਪ੍ਰੇਮ ਪਿਆਰ ਸੀਗਾ। ਹਾਂ
ਹਾਂਜੀ।
ਤੇ ਵੈਸੇ ਉਹਨਾਂ ਨੂੰ ਕਦੀ ਮਹਿਸੂਸ ਹੋਇਆ ਕਿ ਉਹਨਾਂ ਦੇ ਨਾਲ ਕੋਈ ਨਸਲਵਾਦੀ ਗੱਲ ਹੋ ਰਹੀ ਹੈ ਜਾਂ ਕੁਝ ਰੇਸਿਜ਼ਮ, ਇਸ ਕਿਸਮ ਦੀ ਚੀਜ਼ ਉਹਨਾਂ ਨੇ ਕਦੀ ਮਹਿਸੂਸ ਕੀਤੀ? ਕਿਉਂਕਿ ਦੇਖੋ ਅਸੀਂ ਬਹੁਤ ਪੁਰਾਤਨ ਗੱਲ ਕਰ ਰਹੇ ਹਾਂ, ਅੱਜ ਤੋਂ 80-90 ਸਾਲ ਪੁਰਾਣੀ।
ਜਿੰਨਾ ਕੁ ਮੈਨੂੰ ਪਤਾ ਕੋਈ ਓਪਨ ਰੇਸਿਜ਼ਮ ਨਹੀਂ ਸੀ, ਉਹਨੂੰ ਜਿੱਦਾਂ ਬਹੁਤ ਰਿਸਪੈਕਟ ਇੱਜ਼ਤ ਨਾਲ ਉਹਨੂੰ ਸਮਝਦੇ ਸੀਗੇ, ਕਰਕੇ 1920 ਚ ਆਏ ਸੀਗੇ, ਤਾਂ ਜਿਹੜੀ ਨਿਊਜ਼ੀਲੈਂਡ ਗਵਰਨਮੈਂਟ ਆ ਉਹਨੇ ਲੋ ਬਦਲ ਦਿੱਤਾ 1921 ਚ ਵੀ ਚੀਨੇ ਏਸ਼ੀਅਨ ਲੋਕ ਨਹੀਂ ਆ ਸਕਦੇ, ਤਾਂ ਫੇ ਆਈ ਥਿੰਕ 6-7 ਸਾਲਾਂ ਬਾਅਦ ਫੇ ਉਹਨੇ ਖੋਲ ਦਿੱਤਾ ਮੁੜ ਕੇ,
ਤਾਂ
ਫੇ ਉਹਨੇ ਕੀਤਾ ਵੀ ਮੈਰਿਜ ਵਾਸਤੇ ਲੋਕ ਆ ਸਕਦੇ ਆ।
ਠੀਕ ਹੈ ਜੀ, ਤੇ ਤੁਹਾਡੇ ਪਰਦਾਦਾ ਜੀ ਕਦ ਆਏ ਸਨ ਨਿਊਜ਼ੀਲੈਂਡ?
ਜਿਹੜੇ ਮੇਰੇ ਬਾਬੇ ਨੇ ਮੇਰਾ ਪਰਦਾਦਾ ਮੰਗਾਇਆ ਸੀਗਾ ਇੱਥੇ, ਤਾਂ ਆਈ ਥਿੰਕ ਉਹ 1940 ਜਾਂ ਸ਼ਾਇਦ ਵਰਲਡ ਵਾਰ 2 ਦੇ ਗਾਓ ਵਰਲਡ ਵਾਰ 2 ਦੇ ਬਾਅਦ ਆਇਆ ਸੀ, ਪਰ ਉਹਦਾ ਸੰਸਕਾਰ ਇੱਥੇ ਨਿਊਜ਼ੀਲੈਂਡ ਹੋਇਆ ਸੀ, ਜਿੱਦਾਂ ਇੰਡੀਅਨ ਫੈਸ਼ਨ ਹੋਇਆ, ਜਿੱਦਾਂ ਉਹਨੇ ਲੱਕੜੀਆਂ ਲਿਆਂਦੀਆਂ, ਘੇ ਲਿਆਂਦੇ ਆ, ਫੇਰ ਉੱਤੇ ਬੋਡੀ ਰੱਖ ਕੇ
ਜੀ
ਪੂਰੀ ਸੰਸਕਾਰ ਕਰਕੇ ਲੂਤੀ, ਪਰ ਇੱਥੇ ਏਦਾਂ ਲੋਕ ਕੋਈ ਨਹੀਂ ਕਰਦੇ ਸੀ। ਮੇਰੇ ਬਾਬੇ ਨੂੰ ਲਿਖਣਾ ਪਿਆ ਸੀ ਚਿੱਠੀ ਮਿਨਿਸਟਰ ਆਫ ਇੰਟਰਨਲ ਅਫੇਅਰਸ ਪਰਮਿਸ਼ਨ ਲੈਣ ਵੀ ਤੁਸੀਂ ਕਰ ਸਕਦੇ, ਕਹਿੰਦੇ ਸਾਡਾ ਕਲਚਰ ਆ, ਅਸੀਂ ਆਪਣੇ ਜਿਹੜੇ ਲੋਕ ਚਲੇ ਜਾਣ ਅਸੀਂ ਏਦਾਂ ਕਰਦੇ, ਤੇ ਮਿਨਿਸਟਰ ਨੂੰ ਚਿੱਠੀ ਮੁੜ ਕੇ ਲੈ ਕੇ ਕਹਿੰਦੇ ਯਾਰ ਤੁਸੀਂ ਏਦਾਂ ਕਰ ਸਕਦੇ ਆ, ਪਰ ਇਹੀ ਕਰ ਸਕਦੇ ਆ, ਹੋਰ ਨਹੀਂ ਕਰ ਸਕਦੇ ਆ, ਨਹੀਂ ਤਾਂ ਫੇਰ ਮੁੜ ਕੇ ਪਰਮਿਸ਼ਨ ਲੈਣੀ ਪੈਣੀ ਹੈ।
ਅੱਛਾ ਜੀ, ਮਤਲਬ ਸਾਡੀ ਰਿਵਾਇਤ ਅਨੁਸਾਰ ਜਿਹੜਾ ਪਹਿਲਾ ਸੰਸਕਾਰ ਵੀ ਹੋਇਆ ਸੀ ਉਹ ਵੀ ਤੁਹਾਡੇ ਬਾਬਾ ਜੀ ਨੇ ਉਸ ਨੂੰ ਕਰਵਾਇਆ ਸੀ?
ਆਈ ਥਿੰਕ ਸੋ, ਮੇਰਾ ਪਰਦਾਦਾ ਹਰਨਾਮ ਸਿੰਘ ਉਹਦਾ ਹੋਇਆ ਸੀ, ਇਹ ਹੋਇਆ ਸੀ 1947।
ਅੱਛਾ ਜੀ, ਸੋ 47 ਠੀਕ ਜਾਪਦਾ ਜੀ, ਵਰਲਡ ਵਾਰ 2 45 ਚ ਮੁੱਕ ਗਈ ਸੀ। ਦੇਖੋ ਜੀ, ਇਹ ਵੀ ਕਿੰਨੀ ਅਹਿਮ ਕੜੀ ਹੈ ਸਾਡੇ ਸਾਂਝੇ ਵਿਰਸੇ ਦੀ ਜਾਂ ਸਾਡੇ ਸਾਂਝੇ ਇਤਿਹਾਸ ਦੀ, ਕਿ ਜਿਹੜਾ ਪਹਿਲਾ ਸੰਸਕਾਰ ਵੀ ਹੋਇਆ ਹੈ ਸਾਡੇ ਭਾਈਚਾਰੇ ਵਿੱਚੋਂ ਉਹ ਤੁਹਾਡੇ ਪਰਿਵਾਰ ਨੇ ਹੀ ਕਰਵਾਇਆ ਸੀ। ਤੇ ਹੁਣ ਆਪਣੇ ਬਾਰੇ ਦੱਸੋ, ਤੁਹਾਡਾ ਆਪਣਾ ਕਾਫੀ ਵੱਡਾ ਫਾਰਮ ਹੈ, ਕਿੰਨਾ ਵੱਡਾ ਫਾਰਮ ਹੈ, ਕੀ ਉੱਥੇ ਕਰਦੇ ਹੋ, ਕਿਸ ਇਲਾਕੇ 'ਚ ਹੈ?
ਅਸੀਂ ਟੀਐਮਓਟੀ ਦੇ ਇਲਾਕੇ 'ਚ ਹੈ, ਸਾਡਾ ਫਾਰਮ ਹੈਗਾ 2000 ਏਕੜ, ਤਾਂ ਅਸੀਂ ਰੱਖੀ ਹੋਆ ਭੇਡਾਂ, ਬੀਫ ਕੈਟਲ, ਤਾਂ ਦੁੱਧ ਦੀਆਂ ਗਾਈਆਂ, ਤਾਂ ਥੋੜੀ ਜਿਹੀ ਅਸੀਂ ਮੱਕੀ ਵੀ ਬੀਜਦੇ ਹਾਂ।
ਅਰੇ ਵਾਹ, ਪਰ ਇੱਕ ਗੱਲ ਦੀ ਦਾਤ ਜ਼ਰੂਰ ਦੇਣੀ ਪਏਗੀ। ਦੇਖੋ ਜੋਗਿੰਦਰ ਜੀ, ਤੁਹਾਡਾ ਜੰਪਲ ਨਿਊਜ਼ੀਲੈਂਡ ਦਾ ਹੈ, ਤੁਹਾਡੇ ਪਿਤਾ ਜੀ ਦਾ ਜੰਪਲ ਨਿਊਜ਼ੀਲੈਂਡ ਦਾ ਹੈ, ਪਰ ਜਿਸ ਸੋਹਣੀ ਤਰ੍ਹਾਂ ਤੁਸੀਂ ਸਾਡੀ ਪੰਜਾਬੀ ਮਾਂ ਬੋਲੀ ਨੂੰ ਸਾਂਭ ਕੇ ਰੱਖਿਆ ਹੈ ਆਪਣੇ ਪਰਿਵਾਰ ਵਿੱਚ, ਉਹ ਤਾਂ ਅਸੀਂ ਸਲਾਮ ਹੀ ਆਖ ਸਕਦੇ ਹਾਂ ਤੁਹਾਨੂੰ। ਕਿਵੇਂ ਤੁਸੀਂ ਸਿੱਖੀ, ਕਿਵੇਂ ਕਾਇਮ ਰੱਖੀ?
ਮੇਰਾ ਬਾਬਾ ਅਤੇ ਮੇਰੀ ਬੇਬੇ ਉਹ ਸਾਡੇ ਨਾਲ ਇਕੱਠੇ ਰਹਿੰਦੇ ਸੀਗੇ ਜਦ ਮੈਂ ਛੋਟਾ ਸੀ, ਤਾਂ ਮੇਰੀ ਮਦਰ ਵੀ ਪੰਜਾਬੀ ਬੋਲਦੀ ਸੀ, ਉਹ ਵੀ ਪੰਜਾਬੀ ਬੋਲਦੇ ਸੀ। ਸਰ ਜਦ ਬੱਚਾ ਛੋਟਾ ਹੁੰਦਾ ਉਹ ਸਿੱਖਦਾ ਨਹੀਂ ਹੁੰਦਾ ਕੁਛ, ਜੋ ਕੁਛ ਦਿਮਾਗ 'ਚ ਆ ਜਾਵੇ ਉਹ ਉਸੇ ਵੇਲੇ ਉੱਥੇ ਸੈੱਟ ਹੋ ਜਾਂਦਾ। The human brain kehde hunde is like a sponge. Jab banda chota hunda, when you are a child, you soak everything in. The jehdi when adult ho jave je ko sikhna se eh hor gal ya thodi ji mushkil ya, par jab bachcha chota hunda jo marzi environment ode kol hai influence oh sikh janda
ji। ਹੁਣ ਇਹ ਤਾਂ ਰਹੀ ਗੱਲ ਆਪਣੀ ਪੰਜਾਬੀ ਮਾਂ ਬੋਲੀ ਅਤੇ ਆਪਣੇ ਸੱਭਿਆਚਾਰ ਨੂੰ ਸਾਂਭਣ ਦੀ, ਪਰ ਤੁਹਾਡੇ ਪਰਿਵਾਰ ਨੇ ਇਸ 'ਚ ਵੀ ਕੋਈ ਕਸਰ ਨਹੀਂ ਛੱਡੀ ਕਿ ਜਿਹੜੇ ਨਿਊਜ਼ੀਲੈਂਡ ਦਾ ਤਰੀਕਾ ਹੈ, ਰਵੱਈਆ ਹੈ, ਉਸ ਨੂੰ ਵੀ ਪੂਰਾ ਪੂਰਾ ਅਪਣਾਇਆ। ਤੁਸੀਂ ਮੈਨੂੰ ਦੱਸ ਰਹੇ ਸੀ ਕਿ ਤੁਹਾਡੇ ਪਿਤਾ ਜੀ ਦੇ ਨਾਮ 'ਤੇ ਬਕਾਇਦਾ ਰਗਬੀ ਦਾ ਸਟੈਂਡ ਵੀ ਬਣਿਆ ਹੈ, ਉਸ ਬਾਰੇ ਦੱਸੋ ਕਿ ਰਗਬੀ ਦਾ ਤੁਹਾਡੇ ਫਾਦਰ ਸਾਹਿਬ ਨਾਲ ਕੀ ਮੇਲ ਹੈ?
ਮੇਰਾ ਫਾਦਰ ਸਾਹਿਬ ਰਗਬੀ ਵਿੱਚ ਬਹੁਤ ਇਨਵੋਲਵ ਸੀ। ਜਿਹੜਾ ਮੇਰਾ ਬਾਬਾ ਸੀ ਤਾਏ ਸੀ, ਉਹਨਾਂ ਦੇ ਬੱਚੇ ਸਾਰੇ ਰਗਬੀ 'ਚ ਇਨਵੋਲਵ ਸੀਗੇ, ਤਾਂ ਮੇਰੇ ਭੂਆ ਦੇ ਪਾਸੇ ਵੀ ਉਹ ਵੀ ਰਗਬੀ 'ਚ ਇਨਵੋਲਵ ਸੀ। ਸਰ ਮੇਰੇ ਬਾਬੇ ਨੇ ਬਹੁਤ ਇਨਕਰੇਜ ਕੀਤਾ ਵੀ ਤੁਸੀਂ ਖੇਲੋ ਸਪੋਰਟਾਂ, ਤਾਂ ਨੈਸ਼ਨਲ ਗੇਮ ਤਾਂ ਰਗਬੀ, ਤਾਂ ਉਹਨੇ ਸਾਰਿਆਂ ਰਗਬੀ ਖੇਲੀ। ਤਾਂ ਫਿਰ ਮੇਰਾ ਫਾਦਰ ਐਡਮਿਨਿਸਟ੍ਰੇਸ਼ਨ ਦੇ ਕੰਮ ਕਰ ਲੱਗ ਪਿਆ ਇੱਥੇ ਸਾਡੇ ਕਲੱਬ ਵਿੱਚ, ਤੇ ਉਸ ਕਲੱਬ ਤੋਂ ਜਿਹੜੀ ਸਾਡੀ ਪ੍ਰੋਵਿੰਸ ਆ ਵਾਇਕਟੋ, ਤੇ ਉੱਥੋਂ ਬਣ ਗਿਆ ਡਿਪਟੀ ਚੇਅਰਮੈਨ, ਤਾਂ ਫਿਰ ਉਹ ਤੋਂ ਬਾਅਦ ਪ੍ਰੈਜ਼ੀਡੈਂਟ। ਤਾਂ ਉਹਨ ਬਹੁਤ ਆਪਣਾ ਟਾਈਮ ਦਿੱਤਾ ਰਗਬੀ ਲਈ, ਸੀਨੀਅਰ ਰਗਬੀ, ਬੱਚਿਆਂ ਦੀ ਰਗਬੀ, ਪਰ ਕਦੇ ਨੀ ਕੁਛ ਪੁੱਛਿਆ ਵੀ ਮੈਂ ਇੰਨਾ ਕੁਛ ਕਰਦਾ ਮੈਨੂੰ ਵੀ ਕੁਛ ਦਿਓ, ਇੱਕ ਵਾਰੀ ਨੀ ਪੁੱਛਿਆ। ਉਹਨ ਸਭ ਕੁਛ ਦਿਲੋਂ ਕੀਤਾ ਵਿਦ ਰਿਸਪੈਕਟ ਐਂਡ ਲਵ ਸਪੋਰਟ ਲਈ। ਸੋ ਇਹ ਜਦ ਸਾਡੇ ਸ਼ਹਿਰ ਵਿੱਚ ਸਾਡਾ ਗ੍ਰੈਂਡ ਸਟੈਂਡ ਬਹੁਤ ਪੁਰਾਣਾ ਸੀਗਾ, ਸੋ ਉਹ ਕਹਿੰਦੇ ਅਸੀਂ ਇਹ ਢਾ ਦੇਣਾ ਤਾਂ ਨਵਾਂ ਬਣਾਉਣਾ। ਸੋ ਉਹਨੇ ਨਵਾਂ ਬਣਾਇਆ, ਤਾਂ ਜਿਹੜੇ ਸੀਗੇ ਰਗਬੀ ਵਾਲੇ ਬੰਦੇ, ਹੁਣ ਮੈਨੂੰ ਤਾਂ ਮੇਰੇ ਭਰਾ ਅੰਮ੍ਰਿਤ ਨੂੰ ਗੱਲਬਾਤ ਕੀਤੀ, ਨਾਲੇ ਮੇਰੀ ਮਦਰ ਮਿੰਦੋ, ਵੀ ਅਸੀਂ ਇਹ ਬਣਾਉਣਾ ਨਵਾਂ, ਤਾਂ ਜਿਹੜਾ ਤੁਹਾਡਾ ਫਾਦਰ ਇੰਨਾ ਟਾਈਮ ਦਿੱਤਾ ਰਗਬੀ ਲਈ, ਅਸੀਂ ਉਹਦੇ ਮਗਰ ਨਾਂ ਰੱਖਣਾ। ਤਾਂ ਅਸੀਂ ਕਿਹਾ ਚੰਗਾ, ਅ ਗ੍ਰੇਟ ਆਨਰ ਐਂਡ ਅ ਗ੍ਰੇਟ ਰਿਸਪੈਕਟ। ਤਾਂ ਉਹ ਕਹਿੰਦੇ ਚੰਗਾ, ਵੀ ਵਿਲ ਡੂ ਇਟ। ਤਾਂ ਉਸ ਸਟੈਂਡ ਦਾ ਨਾਂ ਹੈਗਾ ਗੁਰੂ ਸਿੰਘ ਗ੍ਰੈਂਡ ਸਟੈਂਡ।
ਵਾਹ ਜੀ ਵਾਹ, ਗੁਰੂ ਸਿੰਘ ਗ੍ਰੈਂਡ ਸਟੈਂਡ ਰਗਬੀ ਦਾ ਤੁਹਾਡੇ ਸ਼ਹਿਰ ਵਿੱਚ ਹੈ।
ਵਾਹ, ਹਾਂਜੀ।
ਪਰ ਮੈਂ ਹੁਣ ਰਗਬੀ ਦੀ ਬਹੁਤੀ ਗੱਲ ਨਹੀਂ ਕਰਾਂਗੀ ਕਿਉਂਕਿ ਆਲ ਬਲੈਕ ਸਾਨੂੰ ਬਹੁਤ ਵਾਰੀ ਆਸਟ੍ਰੇਲੀਅਨ ਟੀਮ ਨੂੰ ਹਰਾਉਂਦੇ ਨੇ।
ਦੂਸਰੀ ਗੱਲ ਹੈਗੀ ਆ, ਜਿੱਥੇ ਮੇਰੇ ਬਾਬੇ ਜ਼ਮੀਨ ਲਈ ਸੀ, ਮੇਰਾ ਬੜਾ ਤਾਇਆ ਉੱਥੇ ਸੈੱਟ ਹੋਇਆ ਸੀਗਾ ਟੀਆਰਓਆ, ਤਾਂ ਉੱਥੇ ਨਿੱਕੀ ਜਿਹੀ ਛੋਟੀ ਜਿਹੀ ਸੜਕ ਆ ਫਾਰਮ ਨੂੰ ਜਾਂਦੀ, ਉਹਦਾ ਨਾਂ ਹੈਗਾ ਸਿੰਘ ਰੋਡ।
ਵਾਹ,
ਹਾਂਜੀ।
ਟੀਆਰਓਆ ਚ
ਜਿਹੜੀ ਕੌਂਸਲ ਆ, ਕਹਿੰਦੇ ਇਹ ਸਿੰਘ ਪਹਿਲਾਂ ਇੱਥੇ ਰਹਿੰਦੇ ਸੀਗੇ, ਸੋ ਇਹ ਸੜਕ ਦਾ ਨਾਂ ਅਸੀਂ ਰੱਖ ਦੇਣਾ ਸਿੰਘ ਰੋਡ।
ਵਾਹ ਜੀ ਵਾਹ,
ਹਾਂਜੀ।
ਤੇ ਇਸ ਵੇਲੇ ਜੋਗਿੰਦਰ ਜੀ, ਤੁਹਾਡੇ ਪਰਿਵਾਰ ਦੇ ਕਿੰਨੇ ਮੈਂਬਰ ਉੱਥੇ ਵਸੇ ਹਨ? ਤੁਸੀਂ ਦੱਸਿਆ ਮੈਨੂੰ ਤੀਆਵੋਮੋਤੂ ਵਿੱਚ ਹੋ, ਟੀਆਰਓਆ ਦੀ ਵੀ ਤੁਸੀਂ ਗੱਲ ਕੀਤੀ ਹੈ, ਨਿਊਜ਼ੀਲੈਂਡ ਵਿੱਚ ਤੁਹਾਡਾ ਕਿੰਨਾ ਵੱਡਾ ਪਰਿਵਾਰ ਹੈ ਇਸ ਵੇਲੇ?
ਚੰਗਾ ਬੜਾ ਆ, ਕਰਕੇ ਜਿਹੜੇ ਮੇਰੇ ਦੋ ਤਾਏ ਆ, ਮੇਰੀ ਭੂਆ, ਤਾਂ ਫੇ ਮੇਰਾ ਫਾਦਰ, ਉਹਨਾਂ ਦੀ ਹੁਣ
ਸਾਰੇ ਬੱਚੇ, ਮਤਲਬ ਉਹਨਾਂ ਦੇ ਤੇ ਅੱਗੇ
6 ਪੀੜ੍ਹੀਆਂ ਹੋ ਗਿਆ ਹੋ ਜਾਣੇ ਹੋਣੇ ਆ, 100-150 ਤਾਂ ਹੋਊਗਾ।
ਵਾਹ ਜੀ ਵਾਹ,
ਚੰਗੀ ਬੜੀ ਫੈਮਿਲੀ ਹੋ ਗਈ ਹੁਣ। ਇਹ ਜੜਾਂ ਹੁਣ ਬਹੁਤ ਦੂਰ ਚਲੇ ਗਈਆਂ, ਇੱਥੇ ਕੋਈ ਆਹ ਕੰਮ ਕਰਦੇ, ਕੋਈ ਉਹ ਕੰਮ ਕਰਦੇ ਆ, ਇਹ ਚੰਗੀਆਂ ਜਨਰੇਸ਼ਨ ਹੋ ਗਏ ਹੁਣ
ਜੀ। ਤੇ ਜਿਹੜੇ ਲੋਕ ਤੁਹਾਡੇ ਦਾਦਾ ਜੀ ਦੇ ਨਾਂ ਲਾਏ ਸੀ 4-5, ਉਹਨਾਂ ਦਾ ਨਾਮ ਵੀ ਤੁਸੀਂ ਦੱਸਿਆ ਸੀ ਕਿ ਉਹ ਵੀ ਹਾਲ ਇੱਥੇ ਪਰਿਵਾਰ ਵਸੇ ਹੋਏ ਹਨ, ਕਿ ਤੁਹਾਡਾ ਹੀ ਪਰਿਵਾਰ ਹੈ ਜਿਹੜਾ ਲਗਾਤਾਰ ਰਹਿ ਰਿਹਾ?
ਉਹ ਜਿਹੜਾ ਹੈਗਾ ਮਿਲਕੀ ਸ਼ਿੰਬਾ, ਉਹਦੀ ਫੈਮਿਲੀ ਵੀ ਹੈਗੀ ਇੱਥੇ। ਹੁਣ ਉਹਦੇ ਆਈ ਥਿੰਕ 3-4 ਪੀੜ੍ਹੀਆਂ ਹੋ ਗਈਆਂ ਤਾਂ ਉਸ ਬਿਜ਼ਨਸ ਕਰਦੇ ਆ, ਜਿਹਦਾ ਲਾਹੌਰੀ ਬਾਹਮਣ ਉਹ ਵੀ ਹੋਣੇ ਇੱਥੇ ਆਈ ਥਿੰਕ ਉਹ ਔਕਲੈਂਡ ਆ। ਜਿਹੜਾ ਕਰਮ ਸਿੰਘਾਂ ਉਹਦੀਆਂ ਫੈਮਿਲੀ ਇੱਥੇ ਫਾਰਮ ਲਾਏ ਆ, ਪ੍ਰੋਫੈਸ਼ਨਲ ਵੀ ਉਹਦੀਆਂ ਪੀੜ੍ਹੀਆਂ ਬਣੀਆਂ ਹੁਣ ਡਾਕਟਰਸ, ਉਹ ਲੋਇਰਸ, ਅਕਾਊਂਟੈਂਟਸ, ਉਹ ਇਸ ਪਾਸੇ। ਤਾਂ ਜਿਹੜਾ ਫਿਰੋਜ਼ ਖਾਨ ਸੀ ਉਹਨ ਇੱਕ ਮੋਰੀ ਕੁੜੀ ਨਾਲ ਵਿਆਹ ਕਰ ਲਿਆ ਸੀ।
ਅੱਛਾ।
ਤਾਂ ਉਹ ਜਿਹੜੀ ਮੋਰੀ ਕੁੜੀ ਸੀ ਉਹਦੇ ਕੋਲ ਬਹੁਤ ਫੋਰੈਸਟਰੀ ਸੀਗੀ ਉਹਦੀ ਫੈਮਿਲੀ ਦੇ ਨਾਂ। ਸੋ ਹੀ ਬਿਕੇਮ ਅ ਵੈਰੀ ਵੈਲਥੀ ਮੈਨ। ਅਸੀਂ ਉਹਨੂੰ ਮਿਲਦੇ ਹੁੰਦੇ ਸੀ ਵਾਂਸ ਅ ਯੀਅਰ ਜਦ ਮੇਰਾ ਬਾਬਾ ਜੀਂਦਾ ਸੀ। ਹੈਗੇ ਇੱਥੇ।
ਵਾਹ ਜੀ ਵਾਹ, ਤੁਹਾਡੀ ਗੱਲਾਂ 'ਤੇ ਮੇਰੇ ਖਿਆਲ ਅਸੀਂ ਕਿੰਨੇ ਘੰਟੋ ਸੁਣ ਸਕਦੇ ਹਾਂ, ਕਿਉਂਕਿ ਜਿਵੇਂ ਮੈਂ ਸ਼ੁਰੂਆਤ ਵਿੱਚ ਹੀ ਕਿਹਾ, ਇਹ ਸਾਡੇ ਸਾਰਿਆਂ ਦਾ ਸਾਂਝਾ ਵਿਰਸਾ ਹੈ, ਸਾਂਝਾ ਇਤਿਹਾਸ ਹੈ ਆਸਟ੍ਰੇਲੀਆ ਨਿਊਜ਼ੀਲੈਂਡ 'ਚ। ਕਿਸ ਤਰ੍ਹਾਂ ਸਾਡੇ ਵੱਡੇ ਬਜ਼ੁਰਗ ਇੱਥੇ ਆਏ, ਔਖੇ ਹਾਲਾਤ ਸਨ, ਪਰ ਫਿਰ ਵੀ ਨਿਡਰ ਹੋ ਕੇ ਉਹਨਾਂ ਨੇ ਆਪਣੇ ਪੈਰ ਪਸਾਰੇ ਅਤੇ ਸਾਡੇ ਲੋਕਾਂ ਵਾਸਤੇ ਰਾਹ ਪੱਧਰਾ ਕੀਤਾ ਜਿਹੜੇ ਬਾਅਦ 'ਚ ਆਏ, ਕਿਉਂਕਿ ਇਹਨਾਂ ਲੋਕਾਂ ਨੇ ਨੀਂਹ ਪੱਥਰ ਇੰਨਾ ਸੋਹਣਾ, ਇੰਨੀ ਸੋਹਣੀ ਫਾਊਂਡੇਸ਼ਨ ਸਾਡੇ ਵਾਸਤੇ ਰੱਖੀ ਸੀ।
ਹਾਂਜੀ।
ਅਤੇ ਅੱਜ ਕੱਲ੍ਹ ਜਿਹੜੇ ਪ੍ਰਵਾਸੀ ਆ ਰਹੇ ਹਨ, ਮਾਈਗ੍ਰੈਂਟਸ ਆ ਰਹੇ ਹਨ, ਕੀ ਤੁਸੀਂ ਉਹਨਾਂ ਵਿੱਚ ਵੀ ਉਹੀ ਸ਼ਿੱਦਤ ਵੇਖਦੇ ਹੋ ਕਿ ਉਹ ਉਸੇ ਤਰ੍ਹਾਂ ਮਿਹਨਤ ਕਰਸ਼ਨ, ਉਸੇ ਸੋਚ ਨਾਲ ਆਉਂਦੇ ਹਨ ਜਿਸ ਤਰ੍ਹਾਂ ਕਿ ਤੁਹਾਡੇ ਦਾਦਾ ਜੀ ਤੇ ਉਸ ਜ਼ਮਾਨੇ ਦੇ ਬਜ਼ੁਰਗ ਆਏ ਸਨ?
ਇਹ ਜਿਹੜੇ ਨਵੇਂ ਇਮੀਗ੍ਰੈਂਟ, ਯੈਸ, ਉਹ ਆਪਣੀ ਜ਼ਿੰਦਗੀ ਬਣਾਉਣ ਆਇਆ ਇੱਥੇ। ਕਈ ਹੈ ਕਿ ਗਰੀਬ ਘਰਾਂ ਤੋਂ ਆਏ, ਆਪਣੀ ਜ਼ਮੀਨ ਗਹਿਣਾ ਕਰਕੇ ਇੱਥੇ ਨਿਊਜ਼ੀਲੈਂਡ ਆਏ ਆ, ਤਾਂ ਉਹ ਵੀ ਆਪਣੀ ਲਾਈਫ ਬਣਾਉਣ ਆਇਆ, ਬੱਚਿਆਂ ਦੀ ਲਾਈਫ ਬਣਾਉਣ ਆਇਆ। ਤੇ ਜਿਹੜੇ ਹੈਗੇ ਪ੍ਰੋਫੈਸ਼ਨਲ ਲੋਕ, ਜੇ ਕਹਿ ਲਓ ਇੰਜੀਨੀਅਰ ਆ, ਕੋਈ ਡਾਕਟਰ ਆ, ਕੋਈ ਵਕੀਲ ਆ, ਕੋਈ ਬਿਜ਼ਨਸਮੈਨ, ਉਹ ਵੀ ਇੱਥੇ ਆਏ ਕਰਕੇ ਆ ਜਿਹੜੇ ਮੁਲਕ ਆ ਆਸਟ੍ਰੇਲੀਆ ਨਿਊਜ਼ੀਲੈਂਡ, ਉਹ ਲਾਈਫ ਬਹੁਤ ਵਧੀਆ ਦਿੰਦੇ, ਕ੍ਰਾਈਮ ਘੱਟ ਆ, ਸਰਕਾਰ ਵੀ ਸਟੇਬਲ ਆ, ਜ਼ਮੀਨਾਂ ਵੀ ਖੁੱਲੀਆਂ, ਤਾਂ ਲੋਕ ਵੀ ਚੰਗੇ ਆ। ਸੋ ਇਹ ਲੋਕ ਇੱਥੇ ਕੰਮ ਆਏ, ਪਰ ਜਿਹੜੇ ਕਈ ਲੋਕ ਆਏ ਹੈਗੇ ਗਰੀਬੀ ਤੋਂ, ਉਹਨਾਂ ਲਈ ਥੋੜ੍ਹਾ ਜਿਹਾ ਮੁਸ਼ਕਲ ਆ, ਪਰ ਇਹ ਕੰਮ ਕਰਦੇ ਆ, ਇਹ ਸਖਤ ਕੰਮ ਕਰਦੇ ਆ, ਤਾਂ ਇਹਨੇ ਆਪਣਾ ਗੁਜ਼ਾਰਾ ਕਰਕੇ ਤਰੱਕੀ ਕਰ ਲੈਣੀ ਆ।
ਜੀ,
ਇੱਕ ਚੀਜ਼ ਉਹ ਆਪਣੀਆਂ ਆਦਤਾਂ ਤੇ ਦਿਲ ਸਾਫ਼ ਰੱਖਣ, ਇਹੀ ਗੱਲ ਆ, ਤਾਂ ਇਹਨਾਂ ਦੀ ਤਰੱਕੀ ਹੋ ਜਾਣੀ ਆ।
ਦੇਖੋ ਜੀ, ਤੁਹਾਡੇ ਪਰਿਵਾਰ ਦੀ ਮਿਸਾਲ ਸਾਡੇ ਸਾਰਿਆਂ ਵਾਸਤੇ ਹੈ, ਅਤੇ ਉਸ ਤੋਂ ਅਸੀਂ ਸਾਰੇ ਪ੍ਰੇਰਣਾ ਲੈ ਸਕਦੇ ਹਾਂ ਕਿ 100 ਵਰੇ ਹੋਣ ਲੱਗੇ ਨੇ 2020 ਨੂੰ, 100 ਵਰੇ ਤੁਸੀਂ ਪੂਰੇ ਕਰੋਗੇ ਕਿ ਤੁਹਾਡਾ ਪਰਿਵਾਰ ਇੱਥੇ ਨਿਊਜ਼ੀਲੈਂਡ ਵਿੱਚ ਹੀ ਵਸਿਆ ਹੈ ਲਗਾਤਾਰ। ਸੋ ਉਸ ਵਾਸਤੇ ਮੁਬਾਰਕਬਾਦ। ਪਰ ਜਾਂਦੇ ਜਾਂਦੇ ਕੁਝ ਕਹਿਣਾ ਚਾਹੋਗੇ ਸਾਡੇ ਸਰੋਤਿਆਂ ਨੂੰ ਜੋ ਆਸਟ੍ਰੇਲੀਆ ਨਿਊਜ਼ੀਲੈਂਡ ਵਿੱਚ ਤੁਹਾਡੀਆਂ ਗੱਲਾਂ ਸੁਣ ਰਹੇ ਹਨ?
ਇਹ ਮੈਂ ਕਿਹੜਾ, ਦਿਲ ਤੋਂ ਸਾਫ਼ ਰਹੋ, ਖੁਸ਼ੀ ਨਾਲ ਰਹੋ, ਜਿਹਨਾਂ ਮਿਲਦੇ ਵਰਤਦੇ ਆ ਉਹਨਾਂ ਨੂੰ ਓਨੈਸਟਲੀ ਮਿਲੋ, ਦਿਲ ਖੋਲ ਕੇ ਮਿਲੋ, ਐਂਡ ਕੋਈ ਮਤਲਬ ਦੀ ਗੱਲ ਨਾ ਕਰੋ, ਨਾ ਮਤਲਬ ਦੀ ਚੀਜ਼ ਕਰੋ ਉਹਨਾਂ ਨਾਲ। ਇੱਕ ਸੰਸਕ੍ਰਿਤ ਦੀ ਬਹੁਤ ਪੁਰਾਣੀ ਸੇਇੰਗ ਹੈ, ਮੈਂ ਇੰਗਲਿਸ਼ ਵਿੱਚ ਦੱਸਦਾ, ਉਹ ਕਹਿੰਦੇ ਸੰਸਕ੍ਰਿਤ ਵਿੱਚ, ਵੋਕ ਟੂਗੈਦਰ ਟੋਕ ਟੂਗੈਦਰ ਓ ਯੂ ਪੀਪਲਸ ਆਫ ਦਿਸ ਅਰਥ, ਦੈਨ ਐਂਡ ਓਨਲੀ ਦੈਨ ਯੂ ਸ਼ੈਲ ਹੈਵ ਟਰੂ ਪੀਸ।
ਸੰਜੀਵਾਲਤਾ ਦੀ ਗੱਲ ਹੈ, ਪਰਸਪਰ ਪਿਆਰ ਕਾਇਮ ਕਰਨ ਦੀ ਗੱਲ ਹੈ। ਬਹੁਤ ਹੀ ਖੂਬਸੂਰਤ ਗੱਲਾਂ ਕੀਤੀਆਂ ਅੱਜ ਤੁਸੀਂ ਜੋਗਿੰਦਰ ਜੀ, ਵਾਕਈ ਸਲਾਮ ਕਹਿਣ ਨੂੰ ਜੀ ਕਰਦਾ ਹੈ। ਤੁਹਾਡੇ ਪਰਿਵਾਰ ਨੇ ਪੰਜਾਬੀਅਤ ਨੂੰ ਇੰਨੀ ਸੋਹਣੀ ਤਰ੍ਹਾਂ ਕਾਇਮ ਰੱਖਿਆ ਹੈ ਨਿਊਜ਼ੀਲੈਂਡ ਵਿੱਚ ਇੰਨੇ ਦਹਾਕਿਆਂ ਤੋਂ, ਇੰਨੀ ਪੀੜ੍ਹੀਆਂ ਤੋਂ। ਸੋ ਜੀ, ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਅੱਜ ਤੁਸੀਂ ਸਮਾਂ ਕੱਢ ਕੇ ਆਪਣੇ ਪਰਿਵਾਰ ਬਾਰੇ ਸਾਨੂੰ ਸਾਰਿਆਂ ਨੂੰ ਦੱਸਿਆ। ਬਹੁਤ ਬਹੁਤ ਮਿਹਰਬਾਨੀ, ਅਤੇ ਅੱਗੇ ਵਾਸਤੇ ਸ਼ੁਭੇਚਾਵਾਂ। ਮੈਨੂੰ ਪਤਾ ਹੈ ਕਿ ਤੁਹਾਡੇ ਫਾਰਮ 'ਤੇ ਹੌਬਿਟ ਦੀ ਵੀ ਸ਼ੂਟਿੰਗ ਹੋਈ ਹੈ, ਸੋ ਅਸੀਂ ਉਮੀਦ ਕਰਦੇ ਹਾਂ ਹੋਰ ਵੀ ਤੁਸੀਂ ਬਹੁਤ ਤਰੱਕੀਆਂ ਹਾਸਲ ਕਰੋ।
ਹਾਂਜੀ, ਨਹੀਂ, ਸਾਡੀ ਨੌ ਘੋੜਿਆਂ ਦੀ ਬਿਜ਼ਨਸ ਹੈ, ਲੋਕ ਘੋੜਿਆਂ 'ਤੇ ਲੈ ਕੇ ਜਾਂਦੇ ਆ, ਜਿੱਥੇ ਹੌਬਿਟ ਆ ਉਸ ਪਾਸੇ ਨੂੰ ਲੈ ਕੇ ਜਾਂਦੀ ਆ।
ਵਾਹ ਜੀ ਵਾਹ। ਜੋਗਿੰਦਰ ਜੀ, ਅੱਜ ਦੀ ਮੁਲਾਕਾਤ ਲਈ ਮੈਂ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ ਜੀ, ਬਹੁਤ ਬਹੁਤ ਮਿਹਰਬਾਨੀ, ਅਤੇ ਅੱਗੇ ਵਾਸਤੇ ਢੇਰ ਸਾਰੀਆਂ ਸ਼ੁਭੇਚਾਵਾਂ।
ਓਕੇ ਜੀ, ਥੈਂਕ ਯੂ ਜੀ।
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪ੍ਰੋਗਰਾਮ ਰੋਜ਼ਾਨਾ ਰਾਤ ਦੇ 9 ਵਜੇ ਤੋਂ 10 ਵਜੇ ਤੱਕ ਲਾਈਵ ਸੁਣ ਸਕਦੇ ਹੋ ਆਪਣੀ ਸਹੂਲਤ ਅਨੁਸਾਰ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਯੋਰ ਲੈਂਗੁਏਜ ਐਪ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ SBS.com.au/ਪੰਜਾਬੀ ਤੇ ਜਾਓ।